ਤੁਸੀਂ ਹੋ SBS ਪੰਜਾਬੀ ਦੇ ਨਾਲ।
ਇਹ ਸ਼ਾਇਦ ਤੁਹਾਡੇ ਨਵੇਂ ਸਾਲ ਦਾ ਸਭ ਤੋਂ ਮਹੱਤਵਪੂਰਨ ਸੰਕਲਪ ਹੋ ਸਕਦਾ ਹੈ, ਇੱਕ ਵਸੀਅਤ ਲਿਖਣਾ। ਆਸਟ੍ਰੇਲੀਆ ਦੀ ਅੱਧੀ ਤੋਂ ਵੱਧ ਆਬਾਦੀ ਨੇ ਵਸੀਅਤ ਨਹੀਂ ਲਿਖੀ ਹੈ ਅਤੇ ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਅਜਿਹਾ ਕਰਨਾ ਚਾਹੀਦਾ ਹੈ, ਭਾਵੇਂ ਤੁਹਾਡੀਆਂ ਜਾਇਦਾਦਾਂ ਸੀਮਤ ਹੀ ਹੋਣ। ਪੇਸ਼ ਹੈ ਹਰਲੀਨ ਕੌਰ ਸੋਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ।
You with SBS Radio.
ਵਸੀਅਤ ਇੱਕ ਕਾਨੂੰਨੀ ਦਸਤਾਵੇਜ਼ ਹੈ ਜੋ ਦੱਸਦਾ ਹੈ ਕਿ ਜਦੋਂ ਤੁਸੀਂ ਮਰਦੇ ਹੋ ਤਾਂ ਤੁਸੀਂ ਆਪਣੀ ਸੰਪਤੀ ਨਾਲ ਕੀ ਕਰਨਾ ਚਾਹੁੰਦੇ ਹੋ। ਵਸੀਅਤ ਤੋਂ ਬਿਨਾਂ ਮਰਨ ਨਾਲ ਤੁਹਾਡੀ ਸੰਪਤੀ ਦੇ ਇੱਕ ਵੱਡੇ ਹਿੱਸੇ ਤੇ ਸਰਕਾਰੀ ਏਜੰਸੀਆਂ ਦੁਆਰਾ ਦਾਅਵਾ ਕੀਤਾ ਜਾ ਸਕਦਾ ਹੈ ਤੇ ਨਾਲੇ ਪਰਿਵਾਰ ਦੇ ਮੈਂਬਰਾਂ ਵਿੱਚ ਵਿਵਾਦ ਵੀ ਹੋ ਸਕਦਾ ਹੈ। ਇਸ ਛੁੱਟੀਆਂ ਦੇ ਸੀਜ਼ਨ ਵਿੱਚ ਮਾਹਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਇੱਕ ਵਸੀਅਤ ਲਿਖਣ ਲਈ ਕੁਝ ਸਮਾਂ ਕੱਢਣਾ ਚਾਹੀਦਾ ਹੈ ਅਤੇ ਭਵਿੱਖ ਵਿੱਚ ਕਿਸੇ ਵੀ ਕਾਨੂੰਨੀ ਅਤੇ ਵਿੱਤੀ ਬੋਝ ਨੂੰ ਦੂਜਿਆਂ ਤੋਂ ਦੂਰ ਕਰਨਾ ਚਾਹੀਦਾ ਹੈ। ਐਰਨ ਜ਼ੈਲਮੈਨ ਆਨਲਾਈਨ ਵਸੀਅਤ ਸੁਵਿਧਾ ਵਿਲਡ ਦੇ ਸੰਯੁਕਤ ਸੀਈਓ ਹਨ।
The stats are that it's roughly 1 in 2 Australian adults don't have a will in place, which means every day people are dying, there is no will, or people can't even find a will, and they're having to go to court to work out how the assets are split. It creates a lot of uncertainty, a lot of worry, a lot of delays, and a lot of cost as well when you're going to court to sort these things out. It's a very expensive process, and it could really just be avoided by simply writing that will.
ਸੋਲੀਸਿਟਰ ਬ੍ਰੈਂਡਨ ਰੋਥਸਚਾਈਲਡ ਦਾ ਕਹਿਣਾ ਹੈ ਕਿ ਉਮਰ ਦੇ ਨਾਲ ਇੱਕ ਵੈਧ ਵਸੀਅਤ ਦਾ ਹੋਣਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ।
Everyone should have a will. Usually it's a sliding scale. The older you get, the more beneficial it is. Solicitors usually advise that everyone should have a will. Anyone at least that has any assets.
ਸ਼੍ਰੀਮਾਨ ਰੋਥਸਚਾਈਲਡ ਦਾ ਕਹਿਣਾ ਹੈ ਕਿ ਵਸੀਅਤ ਨਾਲ ਮਰਨਾ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਤੋਂ ਬਚਾ ਸਕਦਾ ਹੈ।
The main reason for getting a will is, I mean, it's for you, but it's more for your beneficiaries, for your descendants. Because once you die, you're dead. You know, it's in a lot of ways, it's sort of irrelevant from your perspective what happens. But it saves your beneficiaries a lot of trouble, potentially.
ਇੱਕ ਸੰਪਤੀ ਕੋਈ ਵੀ ਅਜਿਹੀ ਚੀਜ਼ ਹੋ ਸਕਦੀ ਹੈ ਜਿਸ ਨਾਲ ਵਿੱਤੀ ਮੁੱਲ ਜੁੜਦਾ ਹੈ, ਜਿਵੇਂ ਤੁਹਾਡਾ ਘਰ, ਕਾਰ, ਗਹਿਣੇ ਜਾਂ ਕਲਾ ਦੀਆਂ ਚੀਜ਼ਾਂ ਅਤੇ ਤੁਹਾਡੇ ਬੈਂਕ ਖਾਤਿਆਂ ਵਿੱਚ ਪਏ ਪੈਸੇ। ਤੁਹਾਨੂੰ ਕਿਸੇ ਵੀ ਦੇਣਦਾਰੀਆਂ ਨੂੰ ਘਟਾਉਣ ਦੀ ਲੋੜ ਪਵੇਗੀ ਜੋ ਕਿ ਤੁਹਾਡੇ ਬਕਾਇਆ ਕਰਜ਼ੇ ਹਨ, ਜਿਵੇਂ ਕਿ ਬਾਕੀ ਦਾ ਮੌਰਗੇਜ ਜਾਂ ਕ੍ਰੈਡਿਟ ਕਾਰਡਸ ਅਤੇ ਕਰਜ਼ਿਆਂ ਦੇ ਬਕਾਏ। ਇੱਕ ਵਸੀਅਤ ਐਸਟੇਟ ਪਲਾਨ ਦਾ ਹਿੱਸਾ ਬਣਦੀ ਹੈ ਜੋ ਤੁਹਾਡੇ ਪਰਿਵਾਰ ਅਤੇ ਅਜ਼ੀਜ਼ਾਂ ਦੀ ਰੱਖਿਆ ਕਰਦੀ ਹੈ, ਜਿਨ੍ਹਾਂ ਨੂੰ ਤੁਹਾਡੇ ਮਰਨ ਤੋਂ ਬਾਅਦ ਤੁਹਾਡੀ ਕਿਸੇ ਵੀ ਜਾਇਦਾਦ ਜਾਂ ਨਿਵੇਸ਼ ਤੱਕ ਪਹੁੰਚ ਕਰਨ ਦੀ ਲੋੜ ਹੋ ਸਕਦੀ ਹੈ। ਆਪਣੀ ਵਸੀਅਤ ਵਿੱਚ ਤੁਸੀਂ ਇਹ ਦੱਸ ਸਕਦੇ ਹੋ ਕਿ ਤੁਸੀਂ ਆਪਣੀਆਂ ਜਾਇਦਾਦਾਂ ਨੂੰ ਕਿਵੇਂ ਸਾਂਝਾ ਕਰਨਾ ਚਾਹੁੰਦੇ ਹੋ। ਜੇਕਰ ਤੁਹਾਡੇ ਬੱਚੇ ਅਜੇ ਜਵਾਨ ਹਨ ਤਾਂ ਕੌਣ ਦੇਖਭਾਲ ਕਰੇਗਾ? ਤੁਸੀਂ ਚੈਰਿਟੀ ਨੂੰ ਕਿੰਨਾ ਪੈਸਾ ਦੇਣਾ ਚਾਹੁੰਦੇ ਹੋ ਅਤੇ ਤੁਹਾਡੇ ਅੰਤਮ ਸੰਸਕਾਰ ਲਈ ਯੋਜਨਾਵਾਂ? ਵਸੀਅਤ ਤੋਂ ਬਿਨਾਂ ਮਰਨ ਨੂੰ ਡਾਇੰਗ ਇਨ ਐਸਟੇਟ ਕਿਹਾ ਜਾਂਦਾ ਹੈ। ਆਸਟ੍ਰੇਲੀਅਨ ਸਿਕਿਉਰਿਟੀਜ਼ ਐਂਡ ਇਨਵੈਸਟਮੈਂਟਸ ਕਮਿਸ਼ਨ ਐਸਿਕ ਆਸਟ੍ਰੇਲੀਆ ਦਾ ਵਿੱਤੀ ਸੇਵਾਵਾਂ ਦਾ ਰੈਗੂਲੇਟਰ ਅੰਦਾਜ਼ਾ ਲਗਾਉਂਦਾ ਹੈ ਕਿ ਲਗਭਗ ਅੱਧੇ ਆਸਟ੍ਰੇਲੀਅਨ ਇਨ ਐਸਟੇਟ ਮਰਦੇ ਹਨ। ਇਸ ਦੇ ਨਤੀਜੇ ਵਜੋਂ ਸਰਕਾਰੀ ਏਜੰਸੀਆਂ ਇੱਕ ਜਾਇਦਾਦ ਦਾ 30% ਹਿੱਸਾ ਲੈ ਸਕਦੀਆਂ ਹਨ। ਬ੍ਰੈਂਡਨ ਰੋਥਸਚਾਈਲਡ ਦਾ ਕਹਿਣਾ ਹੈ ਕਿ ਲੋਕਾਂ ਨੂੰ ਵਸੀਅਤ ਤਿਆਰ ਕਰਨ ਲਈ ਸੈਂਕੜੇ ਡਾਲਰ ਖਰਚ ਕਰਨ ਦੀ ਲੋੜ ਨਹੀਂ ਹੈ।
The cost of doing a will is actually quite low. There is a law that says a will written on a napkin is considered a valid will. So anyone can write a will. You do not need a lawyer to sort out a will for you. Lawyers do help with wills. The main reason why people get lawyers to assist with wills is in the event of an argument, it's more likely that your will is going to be upheld if it's been drafted and signed in front of a lawyer.
ਜੇਕਰ ਤੁਸੀਂ ਵਕੀਲ ਨਾਲ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਪਬਲਿਕ ਟਰਸਟੀ ਜਾਂ ਕਾਨੂੰਨੀ ਅਥਾਰਟੀ ਨੂੰ ਸ਼ਾਮਲ ਕਰ ਸਕਦੇ ਹੋ। ਜੇ ਤੁਸੀਂ 60 ਸਾਲ ਦੀ ਉਮਰ ਤੋਂ ਉੱਪਰ ਦੇ ਇੱਕ ਪੈਨਸ਼ਨਰ ਹੋ ਜਾਂ ਜੇ ਤੁਸੀਂ ਉਹਨਾਂ ਨੂੰ ਆਪਣਾ ਕਾਰਜਕਾਰੀ ਜਾਂ ਐਗਜ਼ੀਕਿਊਟਰ ਬਣਾਉਣ ਲਈ ਨਾਮਜ਼ਦ ਕਰਦੇ ਹੋ ਤਾਂ ਸ਼ਾਇਦ ਇੱਕ ਪਬਲਿਕ ਟਰਸਟੀ ਤੁਹਾਨੂੰ ਫੀਸ ਨਾ ਚਾਰਜ ਕਰੇ। ਇੱਕ ਐਗਜ਼ੀਕਿਊਟਰ ਇੱਕ ਵਿਅਕਤੀ ਜਾਂ ਸੰਸਥਾ ਹੈ ਜੋ ਵਸੀਅਤ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਨਿਯੁਕਤ ਕੀਤਾ ਜਾਂਦਾ ਹੈ। ਤੁਸੀਂ ਆਪਣੀ ਵਸੀਅਤ ਖੁਦ ਲਿਖਣ ਲਈ ਔਨਲਾਈਨ ਵਿਲ ਕਿੱਟ ਵੀ ਖਰੀਦ ਸਕਦੇ ਹੋ। ਪਰ ਜੇਕਰ ਤੁਸੀਂ ਅਜਿਹਾ ਰਾਹ ਚੁਣਦੇ ਹੋ ਤਾਂ ਐਸਿਕ ਸਿਫਾਰਿਸ਼ ਕਰਦਾ ਹੈ ਕਿ ਤੁਸੀਂ ਉਸ ਦੀ ਕਿਸੇ ਵਕੀਲ ਜਾਂ ਪਬਲਿਕ ਟਰਸਟੀ ਦੁਆਰਾ ਜਾਂਚ ਕਰਵਾ ਲਓ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਸਹੀ ਢੰਗ ਨਾਲ ਬਣੀ ਹੈ ਅਤੇ ਅਵੈਧ ਨਹੀਂ ਹੈ। ਐਸਿਕ ਤੁਹਾਡੀ ਵਸੀਅਤ ਨੂੰ ਸੁਰੱਖਿਅਤ ਥਾਂ ਤੇ ਰੱਖਣ ਅਤੇ ਤੁਹਾਡੇ ਨਜ਼ਦੀਕੀ ਕਿਸੇ ਵਿਅਕਤੀ ਨੂੰ ਇਹ ਦੱਸਣ ਦੀ ਸਿਫਾਰਿਸ਼ ਵੀ ਕਰਦਾ ਹੈ ਕਿ ਇਹ ਕਿੱਥੇ ਰੱਖੀ ਹੈ। ਕੁਝ ਹੋਰ ਕਾਨੂੰਨੀ ਦਸਤਾਵੇਜ਼ ਜਿਵੇਂ ਪਾਵਰਸ ਆਫ ਅਟੋਰਨੀ ਵੀ ਵਿਚਾਰਨਯੋਗ ਹਨ। ਪਾਵਰ ਆਫ ਅਟੋਰਨੀ ਉਹ ਹੁੰਦੀ ਹੈ ਜਿੱਥੇ ਤੁਸੀਂ ਕਿਸੇ ਹੋਰ ਨੂੰ ਤੁਹਾਡੇ ਲਈ ਮਾਮਲਿਆਂ ਦੀ ਦੇਖਭਾਲ ਕਰਨ ਦਾ ਕਾਨੂੰਨੀ ਅਧਿਕਾਰ ਦਿੰਦੇ ਹੋ। ਜਨਰਲ ਪਾਵਰ ਆਫ ਅਟੋਰਨੀ ਕਿਸੇ ਨੂੰ ਤੁਹਾਡੇ ਲਈ ਵਿੱਤੀ ਅਤੇ ਕਾਨੂੰਨੀ ਫੈਸਲੇ ਲੈਣ ਦੀ ਇਜਾਜ਼ਤ ਦਿੰਦੀ ਹੈ। ਇਹ ਆਮ ਤੌਰ ਤੇ ਇੱਕ ਨਿਸ਼ਚਿਤ ਸਮੇਂ ਲਈ ਹੁੰਦੀ ਹੈ, ਜਿਵੇਂ ਜੇਕਰ ਤੁਸੀਂ ਵਿਦੇਸ਼ ਵਿੱਚ ਹੋ ਤਾਂ ਆਪਣੇ ਘਰ ਵਿੱਚ ਮਾਮਲਿਆਂ ਦਾ ਪ੍ਰਬੰਧਨ ਕਰਨ ਲਈ। ਜੇਕਰ ਤੁਸੀਂ ਖੁਦ ਫੈਸਲੇ ਲੈਣ ਵਿੱਚ ਅਸਮਰੱਥ ਹੋ ਜਾਂਦੇ ਹੋ ਤਾਂ ਇੱਕ ਜਨਰਲ ਪਾਵਰ ਆਫ ਅਟੋਰਨੀ ਅਵੈਧ ਹੋ ਜਾਂਦੀ ਹੈ। ਇੱਕ ਇੰਡਿਓਰਿੰਗ ਪਾਵਰ ਆਫ ਅਟੋਰਨੀ ਕਿਸੇ ਨੂੰ ਤੁਹਾਡੇ ਲਈ ਵਿੱਤੀ ਅਤੇ ਕਾਨੂੰਨੀ ਫੈਸਲੇ ਲੈਣ ਦੀ ਵੀ ਇਜਾਜ਼ਤ ਦਿੰਦੀ ਹੈ। ਤੇ ਜੇਕਰ ਤੁਸੀਂ ਖੁਦ ਫੈਸਲੇ ਲੈਣ ਵਿੱਚ ਅਸਮਰੱਥ ਹੋ ਜਾਂਦੇ ਹੋ ਤਾਂ ਇੱਕ ਇੰਡਿਓਰਿੰਗ ਪਾਵਰ ਆਫ ਅਟੋਰਨੀ ਅਜੇ ਵੀ ਵੈਧ ਰਹੇਗੀ। ਮੈਡੀਕਲ ਪਾਵਰ ਆਫ ਅਟੋਰਨੀ ਕਿਸੇ ਨੂੰ ਤੁਹਾਡੇ ਲਈ ਡਾਕਟਰੀ ਫੈਸਲੇ ਲੈਣ ਦੀ ਇਜਾਜ਼ਤ ਦਿੰਦੀ ਹੈ ਜੇਕਰ ਤੁਸੀਂ ਕਦੇ ਅਜਿਹਾ ਖੁਦ ਕਰਨ ਵਿੱਚ ਅਸਮਰੱਥ ਹੋ ਜਾਂਦੇ ਹੋ। ਤੁਹਾਡੀ ਵਸੀਅਤ ਨੂੰ ਅਪਡੇਟ ਕਰਨਾ ਮਹੱਤਵਪੂਰਨ ਹੈ, ਖਾਸ ਕਰਕੇ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਮਹੱਤਵਪੂਰਨ ਤਬਦੀਲੀਆਂ ਹੁੰਦੀਆਂ ਹਨ, ਜਿਵੇਂ ਕਿ ਤੁਹਾਡਾ ਵਿਆਹ ਜਾਂ ਤਲਾਕ, ਬੱਚੇ ਜਾਂ ਪੋਤੇ ਪੋਤੀਆਂ ਹੋਣਾ, ਤੁਹਾਡੀ ਵਿੱਤੀ ਸਥਿਤੀ ਵਿੱਚ ਤਬਦੀਲੀ, ਜਾਂ ਤੁਹਾਡੇ ਜੀਵਨ ਸਾਥੀ ਜਾਂ ਤੁਹਾਡੀ ਵਸੀਅਤ ਵਿੱਚ ਨਾਮੀ ਵਿਅਕਤੀ ਦੀ ਮੌਤ ਹੋਣਾ। ਇਹ ਜਾਣਕਾਰੀ ਵਸੀਅਤ ਬਾਰੇ ਇੱਕ ਆਮ ਸੰਖੇਪ ਜਾਣਕਾਰੀ ਹੈ ਅਤੇ ਇਸ ਨੂੰ ਕਾਨੂੰਨੀ ਸਲਾਹ ਨਹੀਂ ਮੰਨਿਆ ਜਾਣਾ ਚਾਹੀਦਾ। ਇਹ ਜਾਣਕਾਰੀ SBS ਨਿਊਜ਼ ਦੇ ਟੌਮ ਕੈਨੇਡੀ ਅਤੇ ਗ੍ਰੈਗ ਡਾਇਟ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।